ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਹਰ ਇਨਸਾਨ ਆਪੋ ਆਪਣਾ ਨਿੱਜੀ ਧਰਮ ਧਾਰਨ ਕਰਦਾ ਹੈ। ਜਿਸ ਅਨੁਸਾਰ ਕਿ ਉਹ ਆਪਣੇ ਇਸ਼ਟ ਦੀ ਆਰਾਧਨਾ ਜਾਂ ਪਾਠ ਪੂਜਾ ਕਰਦਾ ਹੈ, ਇਹ ਬਾਹਰਮੁਖੀ ਧਰਮ ਜੀਵ ਦੇ ਆਪਣੇ ਖਿਆਲਾਂ, ਆਲੇ ਦੁਆਲੇ ਦੇ ਵਾਤਾਵਰਣ ਤੇ ਉਹਦੀ ਪਿਛਲੇ ਜਨਮਾਂ ਦੀ ਅੰਤਸ਼ਕਰਨ ਦੀ ਰੰਗਤ ਅਨੁਸਾਰ ਬਦਲਦੇ ਰਹਿੰਦੇ ਹਨ। ਪਰ ਗੁਰਬਾਣੀ ਦੇ ਵਿੱਚ ਜਿਸ ਸਰਬੱਗ ਵਿਸ਼ਵ ਧਰਮ ਦੀ ਗੱਲ ਕੀਤੀ ਗਈ ਹੈ, ਉਹ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ, ਸਾਰੀ ਸ੍ਰਿਸ਼ਟੀ ਵਿੱਚ ਰਵ ਰਿਹਾ ਭਰਪੂਰ ਹੈ। ਉਹ ਸਦਾ ਇੱਕ ਸਾਰ ਹੈ ਤੇ ਇੱਕ ਸਾਰ ਰਹੇਗਾ, ਉਹਦੇ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਇਹ ਸਰਬੱਗ ਵਿਸ਼ਵ ਧਰਮ ਕੀ ਹੈ, ਇਸ ਧਰਮ ਨੂੰ ਕਮਾਉਣ ਦੀ ਗੁਰਬਾਣੀ ਵਿੱਚ ਕਿਹੜੀ ਜੁਗਤ ਦੱਸੀ ਗਈ ਹੈ, ਅਤੇ ਅਸੀਂ ਫੇਰ ਵੀ ਕਿਉਂ ਭਰਮ ਭੁਲੇਖਿਆਂ ਵਿੱਚ ਗਲਤਾਨ ਰਹਿੰਦੇ ਹਾਂ, ਇਹਨਾਂ ਸਵਾਲਾਂ ਦਾ ਜਵਾਬ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਿੱਤਾ ਹੈ। ਧਰਮ ਜਾਂ ਮਜ਼ਹਬ ਭਾਗ 7 ਨਾਲ ਲਿਖਿਆ ਹੋਇਆ ਹੁਕਮ, ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਨਿੱਜੀ ਧਰਮ ਦੀ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡੋ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਣ, ਅਲੱਗ ਅਲੱਗ ਸਰੀਰਕ ਸਿਹਤ, ਦਰਜੇ ਬਦਰਜੇ ਲਿਆਕਤ, ਅੱਡ ਅੱਡ ਧਰਮ, ਭਾਂਤ ਭਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ ਅਤੇ ਅਨੇਕਾਂ ਕਿਸਮ ਦੇ ਦੁੱਖ ਸੁੱਖ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਇਹ ਨਾਲ ਲਿਖਿਆ ਹੋਇਆ ਧਰਮ ਇਸ ਮਨੁੱਖੀ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਇਸੇ ਕਰਕੇ ਮਨੁੱਖ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪ੍ਰਦਾਨ ਕੀਤੀਆਂ। ਇਹਦੇ ਰਹਿਣ ਲਈ ਪ੍ਰਿਥਵੀ ਰੂਪ ਧਰਮਸਾਲ ਬਣਾਈ। ਇੱਥੇ ਹੀ ਬਸ ਨਹੀਂ, ਸਾਰੇ ਜਗਤ ਤੇ ਇਸ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਉਹਨੇ ਗੁੱਝੇ ਅਸੂਲ ਵੀ ਸਾਡੇ ਨਾਲ ਹੀ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ, ਅੰਦਰ ਰਾਜਾ ਤਖ਼ਤ ਹੈ ਆਪੇ ਕਰੇ ਨਿਆਓ। ਜਿਵੇਂ ਧਰਤੀ ਇੱਕ ਹੈ, ਇਹਦੇ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖ ਵੱਖ ਬੀਜ ਬੀਜੇ ਜਾਂਦੇ ਹਨ। ਧਰਤੀ ਇਹਨਾਂ ਸਾਰੇ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦਾ ਫਸਲ ਦਾ ਰੂਪ ਦੇ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਦੇ ਵਿੱਚ ਵੱਖ ਵੱਖ ਸਮੇਂ ਤੇ ਦੇਸ਼, ਨਸਲ, ਧਰਮ, ਮਾਲੀ ਹਾਲਤ, ਪਰਿਵਾਰਕ ਮਾਹੌਲ, ਦੁਨਿਆਵੀ ਵਾਤਾਵਰਣ, ਗੁਣ ਔਗਣ, ਆਪਣੀ ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਿਕ ਖਿੱਚ ਜਾਂ ਰਾਜਨੀਤਿਕ ਦਸ਼ਾ ਅਨੁਸਾਰ ਆਪਣਾ ਸੰਸਾਰਕ, ਸਮਾਜਿਕ ਤੇ ਧਾਰਮਿਕ ਜੀਵਨ ਬਤੀਤ ਕਰਨ ਆਉਂਦਾ ਹੈ। ਇਹਨਾਂ ਪ੍ਰਸਥਿਤੀਆਂ ਦੇ ਵਿੱਚ ਅਸੀਂ ਆਪੋ ਆਪਣਾ ਜੀਵਨ ਬਤੀਤ ਕਰਦੇ ਹਾਂ। ਬੀਜ ਬੋਵਸ ਭੋਗ ਭੋਗੇ, ਕੀਆ ਆਪਣਾ ਪਾਵੇ, ਦੋਸ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਮਨ ਜਾਮਨ ਮਾਇਆ ਤੰਦ, ਜੈਸਾ ਬੀਜੈ ਸੋ ਲੁਣੇ, ਕਿਹਾ ਪੁਰਬ ਕਿਨੈ ਬੋਇਆ, ਜਿਹਾ ਕੀਤੋਂ ਤੇਹਾ ਹੋਆ, ਜਿਹੇ ਕਰਮ ਕਮਾਏ। ਸੋ ਜਿਹੋ ਜਿਹਾ ਮਾਹੌਲ ਮਨੁੱਖ ਨੂੰ ਸੰਸਾਰ ਦੇ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਹਨੂੰ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਅਤੇ ਸਾਨੂੰ ਕਰਨਾ ਵੀ ਚਾਹੀਦਾ ਹੈ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਉਹ ਧਰਮ ਦੀ ਕਮਾਈ ਕਰਨ ਵਿੱਚ ਸਹਾਈ ਹੁੰਦੇ ਹਨ, ਪਰ ਕਈ ਵਾਰੀ ਸਾਨੂੰ ਐਸਾ ਮਾਹੌਲ ਐਸਾ ਵਾਤਾਵਰਣ ਮਿਲਦਾ ਹੈ ਜਿਹੜਾ ਕਿ ਧਰਮ ਦੀ ਕਮਾਈ ਵਿੱਚ ਅਤਿਅੰਤ ਰੁਕਾਵਟਾਂ ਪਾਉਂਦਾ ਹੈ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨ ਵਿੱਚ ਅਲੱਗ ਅਲੱਗ ਸਹੂਲਤਾਂ ਵੀ ਮਿਲਦੀਆਂ ਹਨ ਤੇ ਅਲੱਗ ਅਲੱਗ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ। ਦੁੱਖ ਸੁੱਖ ਭੁਗਤਣ ਨਾਲ ਅਸੀਂ ਆਪਣੇ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਤੇ ਆਵਾਗਮਨ ਦਾ ਸਾਡਾ ਗੇੜ ਚੱਲਦਾ ਰਹਿੰਦਾ ਹੈ। ਕਰਮ ਤਾਂ ਇਨਸਾਨ ਆਪ ਕਰਦਾ ਹੈ, ਪਰ ਅਗਿਆਨਤਾ ਵੱਸ ਪੂਰਬਲੇ ਕਰਮਾਂ ਬਾਰੇ ਸੋਝੀ ਨਾ ਹੋਣ ਕਰਕੇ ਅਸੀਂ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ। ਦੁੱਖ ਸੁੱਖ ਦੀ ਅਸਲੀਅਤ ਤੇ ਨਿਰਮਲ ਕਰਮ ਕਰਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ, ਐਕਰ ਕਰੇ ਸੋ ਐਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ, ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾ ਦੇ ਸੂ ਤੂੰ ਭਲਾ, ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ, ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ, ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਇਸ ਵਿਚਾਰ ਤੋਂ ਸੁਤੇ ਸਿੱਧ ਸਪਸ਼ਟ ਹੈ ਕਿ ਸਾਨੂੰ ਜੋ ਜੀਵਨ ਵਿੱਚ ਦੁੱਖ ਸੁੱਖ ਮਿਲਦੇ ਹਨ ਇਹ ਰੱਬੀ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਸੋ ਦੁੱਖ ਮਿਲਣ ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ, ਰੱਬ ਨੂੰ ਸ਼ਿਕਾਇਤ ਕਰਨੀ ਇਹ ਮਨੁੱਖ ਦੀ ਭੁੱਲ ਹੈ। ਦੁੱਖ ਭੁੱਖ ਤਾਂ ਪ੍ਰਭੂ ਦੀ ਕਿਰਪਾ ਦਾ ਹੀ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਟੁਰਨ ਦੀ ਸਮਝ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੀ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ, ਪ੍ਰਭੂ ਦੇ ਹੁਕਮ ਨੂੰ ਪਹਿਚਾਣ ਬੁੱਝ, ਦੁੱਖ ਸੁੱਖ ਵਿੱਚ ਉਸੇ ਨੂੰ ਯਾਦ ਕਰ, ਉਹਦਾ ਸ਼ੁਕਰ ਕਰ, ਇਉਂ ਤੂੰ ਸਦਾ ਲਈ ਸੁਖੀ ਹੋ ਜਾਏਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਸੁਖ ਦੁਖ ਉਹੀ ਧਿਆਈਐ ਰੇ, ਜਾ ਦੁਖ ਲਾਗੇ ਤਾਂ ਤੁਜੈ ਸੰਭਾਲੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ, ਕੇਤਿਆਂ ਦੁਖ ਭੁੱਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਮਨ ਮੂਰਖ ਕਾਹੇ ਬਿਨ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਿਛ ਕਰੇ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ, ਦੁਖ ਦਾਰੂ ਸੁਖ ਰੋਗ ਪਇਆ, ਜਾ ਸੁਖ ਤਾਮ ਨਾ ਹੋਈ। ਇਸ ਵਿਚਾਰ ਤੋਂ ਇੱਕ ਹੋਰ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਰੱਬੀ ਰਜ਼ਾ ਵਿੱਚ ਹਰ ਇੱਕ ਜੀਵ ਦਾ ਪਹਿਲੋਂ ਬਾਹਰੋਂ ਅੱਡੋ ਅੱਡ ਸੰਸਾਰਕ ਸਮਾਜਿਕ ਤੇ ਸਰੀਰਕ ਜੀਵਨ ਹੁੰਦਾ ਹੈ, ਪਰ ਉਹ ਆਪਣੇ ਧਰਮ ਦੇ ਵਿੱਚ ਦੈਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਿਕ ਧਰਮ ਤੱਕ ਪਹੁੰਚ ਸਕਦਾ ਹੈ। ਭਾਵੇਂ ਅਸੀਂ ਅੱਡੋ ਅੱਡ ਧਰਮ ਕਮਾਉਂਦੇ ਹਾਂ, ਲੇਕਿਨ ਦੈਵੀ ਗੁਣ ਧਾਰਨ ਕਰਦੇ ਹੋਏ ਅਸੀਂ ਇੱਕ ਆਤਮਿਕ ਧਰਮ ਤੱਕ ਪਹੁੰਚ ਸਕਦੇ ਹਾਂ। ਇਹਦਾ ਪ੍ਰਤੱਖ ਸਬੂਤ ਕੀ ਹੈ ਕਿ ਭਗਤ ਕਬੀਰ, ਨਾਮਦੇਵ, ਫਰੀਦ, ਤ੍ਰਿਲੋਚਨ, ਧੰਨਾ, ਸੈਣ ਜੀ ਆਦਿ ਸਾਰੇ ਭਗਤ ਜਨਾਂ ਨੇ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ ਤੇ ਕੀਤੀ, ਅਲੱਗ ਅਲੱਗ ਮਾਹੌਲ ਵਿੱਚ ਕੀਤੀ, ਭਿੰਨ ਭਿੰਨ ਧਰਮਾਂ ਵਿੱਚ ਕੀਤੀ, ਅੱਡੋ ਅੱਡ ਰੁਕਾਵਟਾਂ ਉਹਨਾਂ ਨੂੰ ਆਈਆਂ, ਲੇਕਿਨ ਪ੍ਰਭੂ ਦੀ ਮਿਹਰ ਦਾ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਿਕ ਧਰਮ ਤੱਕ ਪਹੁੰਚ ਗਏ ਅਤੇ ਸਾਰਿਆਂ ਨੇ ਹੀ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਮਨੁੱਖਤਾ ਨੂੰ ਆਪਸੀ ਪ੍ਰੇਮ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਹ ਧਾਰਮਿਕ ਅਨੇਕਤਾ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਗੁਰਮੁਖ ਪਿਆਰਿਆਂ ਨੇ ਇੱਥੇ ਹੋਰ ਵਿਚਾਰ ਦਿੱਤੀ ਹੈ ਕਿ ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਹੈ, ਕਿੰਨੀ ਵਰਾਇਟੀ ਦੇਖਣ ਨੂੰ ਮਿਲਦੀ ਹੈ, ਪਰ ਹਰ ਇੱਕ ਗੁਰੂ ਮਹਾਂਪੁਰਖ ਨੇ, ਭਗਤ ਨੇ ਇਸ ਅਨੇਕਤਾ ਨੂੰ ਵਡਿਆਇਆ ਹੈ, ਸਤਕਾਰਿਆ ਹੈ। ਇਹ ਅਨੇਕਤਾ ਕੁਦਰਤ ਦਾ ਸ਼ਿੰਗਾਰ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਗੁਰਬਾਣੀ ਦੀ ਪੰਕਤੀ ਹੈ, ਦੇਖ ਫੂਲ ਫੂਲ ਫੂਲੇ, ਅਹੰ ਤਿਆਗ ਤਿਆਗੇ। ਇਸ ਅਨੁਸਾਰ ਜੇ ਇੱਕ ਫੁੱਲ ਆਪਣੇ ਘਮੰਡ ਨੂੰ ਤਿਆਗਦਾ ਹੋਇਆ ਦੂਜੇ ਫੁੱਲ ਨੂੰ ਦੇਖ ਕੇ, ਖਿੜਿਆ ਦੇਖ ਕੇ ਖੁਸ਼ ਹੁੰਦਾ ਹੈ, ਖੁਦ ਖਿੜਦਾ ਹੈ, ਤਾਂ ਫਿਰ ਸ਼੍ਰੋਮਣੀ ਜੂਨ ਦਾ ਚੋਲਾ ਪਹਿਨਿਆ ਹੋਇਆ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ? ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਇੱਕ ਬੰਨੇ ਚਮੇਲੀ ਦਾ ਫੁੱਲ ਹੈ, ਉਹ ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ। ਚਮੇਲੀ ਦਾ ਫੁੱਲ ਉਹ ਗੁਲਾਬ ਦੇ ਪੌਦੇ ਵਿੱਚ ਕੰਡੇ ਵੇਖ ਕੇ ਉਹਦੇ ਨਾਲ ਘਿਰਣਾ ਨਹੀਂ ਕਰ ਰਿਹਾ, ਉਹਦੀ ਨਿੰਦਾ ਨਹੀਂ ਕਰਦਾ। ਸਾਰੇ ਕਿਸਮ ਦੇ ਫੁੱਲ ਇੱਕ ਦੂਜੇ ਦੇ ਨਾਮ ਮਾਤਰ ਔਗਣਾਂ ਨੂੰ ਭੁੱਲ ਕੇ ਦੂਰੋਂ ਹੀ ਸੁੰਦਰਤਾ, ਰੰਗ ਤੇ ਖੁਸ਼ਬੂ ਇੱਕ ਦੂਜੇ ਨੂੰ ਵੰਡ ਰਹੇ ਹਨ। ਅਤੇ ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲਿਆ ਦੀ ਸਾਰਿਆਂ ਵੱਲੋਂ ਸੁਤੇ ਸਿੱਧ ਕਮਾਈ ਹੁੰਦੀ ਹੈ। ਇਸ ਢੰਗ ਨਾਲ ਇੱਕ ਛੋਟਾ ਪਹਾੜ ਉਹ ਦੂਜੇ ਵੱਡੇ ਪਹਾੜ ਦੀ ਵਿਰੋਧਤਾ ਨਹੀਂ ਕਰਦਾ, ਸਗੋਂ ਦੋਨੋਂ ਇੱਕ ਦੂਜੇ ਦੀ ਸਹਾਇਤਾ ਲਈ ਸਥਿਤ ਹਨ। ਕੁਦਰਤ ਦੇ ਸ਼ਿੰਗਾਰ ਦੇ ਵਿੱਚ ਉਹ ਦੋਨੋਂ ਸ਼ਾਮਿਲ ਹਨ। ਪਰ ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਵੀ ਕੁਝ ਨਹੀਂ ਸਿੱਖਿਆ। ਅੰਮ੍ਰਿਤ ਧਰਮੇ ਅਖਲ ਧਰਮੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਏ। ਨਾਨਕ ਗੁਰਮੁਖ ਐਸਾ ਜਾਣੇ, ਪੂਰੇ ਮਾਏ ਸਮਾਏ। ਨਿੰਦੋ ਨਾਹੀ ਕਾਹੂ ਬਾਤੇ, ਇਹ ਖਸਮ ਕਾ ਕੀਆ। ਗੁਰਬਾਣੀ ਦੇ ਇਹਨਾਂ ਫੁਰਮਾਨਾਂ ਅਨੁਸਾਰ ਰੱਬ ਦੀ ਇਸ ਕੁਦਰਤ ਅਤੇ ਇਹਦੇ ਵਿੱਚ ਪ੍ਰਵਿਰਤ ਹੁਕਮ ਰੂਪੀ ਨਿਯਮ ਜੋ ਉਹਨੇ ਬਣਾਏ ਹਨ, ਇਹ ਬਿਲਕੁਲ ਮੁਕੰਮਲ ਹਨ, ਅਭੁੱਲ ਹਨ। ਇਹਦੇ ਵਿੱਚ ਕੁਝ ਵੀ ਊਣਾ ਨਹੀਂ, ਕੁਝ ਵੀ ਫਾਲਤੂ ਨਹੀਂ। ਪ੍ਰਭੂ ਦੀ ਰਚਨਾ ਦੇ ਕਿਸੇ ਵੀ ਪੱਖ ਦੇ ਵਿੱਚ ਨੁਕਸ ਨਹੀਂ ਹੋ ਸਕਦਾ। ਕਹੂੰ ਹੋਏ ਕੇ ਹਿੰਦੂਆ, ਗਾਇਤਰੀ ਕੋ ਗੁਪਤ ਜਪਿਓ। ਕਹੂੰ ਹੋਏ ਕੇ ਤੁਰਕਾ, ਪੁਕਾਰੇ ਬਾਂਗ ਦੇਤ ਹੋ। ਕਹੂੰ ਕੋਕ ਕਾਬ ਹੋਏ ਕੇ ਪੁਰਾਨ ਕੋ ਪੜਤ ਮਤ, ਕਥਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ। ਕਬਹੂੰ ਹੋਏ ਪੰਡਤ ਕਰੇ ਬਖਾਨ, ਕਬੂ ਮੌਨ ਧਾਰੀ ਲਾਵੇ ਧਿਆਨ। ਕਬੂ ਤੱਟ ਤੀਰਥ ਇਸਨਾਨ, ਕਬੂ ਸਿੱਧ ਸਾਧਿਕ ਮੁਖ ਗਿਆਨ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜਿਵੇਂ ਸਾਰੇ ਫੁੱਲਾਂ ਵਿੱਚ ਖੁਸ਼ਬੂ ਹੈ, ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਦੇ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਹੀ ਧਰਮਾਂ ਦੇ ਵਿੱਚ ਛੁਪੇ ਹੋਏ ਕੁਝ ਨਾ ਕੁਝ ਦੈਵੀ ਗੁਣ ਜ਼ਰੂਰ ਹੁੰਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਮਾਨਣ ਲਈ ਸਾਨੂੰ ਸਿਰਫ ਨਜ਼ਦੀਕ ਜਾਣ ਦੀ ਲੋੜ ਹੈ। ਲੇਕਿਨ ਜਦੋਂ ਖੁਦਗਰਜ਼ੀ ਵਿੱਚ ਫੁੱਲ ਦੀ ਸੁੰਦਰਤਾ ਤੇ ਮਹਿਕ ਉੱਤੇ ਕਬਜ਼ਾ ਕਰਨ ਵਾਸਤੇ ਅਸੀਂ ਇਹਨੂੰ ਤੋੜਦੇ ਹਾਂ ਤਾਂ ਕੰਡੇ ਚੁਭਣੇ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਘਿਰਨਾ ਤੇ ਵਿਰੋਧਤਾ ਕਰਦਿਆਂ ਕੰਡੇ ਹੀ ਚੁਭਦੇ ਹਨ। ਜਦੋਂ ਕੋਈ ਅਗਿਆਨਤਾ ਵੱਸ ਹੋ ਕੇ ਦੂਜਿਆਂ ਨੂੰ ਘਿਰਨਾ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤਾਂ ਉਹਦਾ ਨਤੀਜਾ ਦੁੱਖਦਾਇਕ ਨਿਕਲਦਾ ਹੈ। ਇਹਦੇ ਉਲਟ ਕਿਸੇ ਦੂਜੇ ਧਰਮ ਦੇ ਗੁਣ ਸਾਂਝੇ ਕਰਨ ਲਈ ਉਹਨੂੰ ਸਵੀਕਾਰਕ ਦ੍ਰਿਸ਼ਟੀਕੋਣ, ਪੋਜ਼ਿਟਿਵ ਅਪਰੋਚ ਤੋਂ ਦੇਖਣ ਦੀ ਲੋੜ ਹੈ। ਉਹਦੀ ਚੰਗਿਆਈ, ਮਹਿਕ ਤੇ ਖੁਸ਼ਬੂ ਸਾਨੂੰ ਖੁਦ ਬਖੁਦ ਹੀ ਪ੍ਰਾਪਤ ਹੋ ਜਾਏਗੀ। ਗੁਰਬਾਣੀ ਬਿਆਨ ਕਰਦੀ ਹੈ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਸ਼ਾਸਤਰ ਵੇਦ ਨਾ ਮਾਨੈ ਕੋਏ, ਆਪੋ ਆਪੇ ਪੂਜਾ ਹੋਏ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਹੀ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ ਧਰਮ ਹੈ। ਪਰ ਇਹ ਮੰਜ਼ਿਲ ਗੱਲੀ ਬਾਤੀ ਪ੍ਰਾਪਤ ਨਹੀਂ ਹੁੰਦੀ। ਇਸ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਸਿਲਸਿਲੇਵਾਰ ਅਨੇਕਾਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਅਤੇ ਪੌੜੀਆਂ ਚੜ੍ਹਨ ਲਈ ਸਾਰੇ ਲੋਕ ਆਪੋ ਆਪਣੇ ਧਰਮ ਦੀਆਂ ਵੱਖੋ ਵੱਖਰੀਆਂ ਸਾਧਨਾਵਾਂ ਅਪਣਾਉਂਦੇ ਹਨ। ਜਿਹੜਾ ਵੀ ਕਿਸੇ ਨੇ ਧਰਮ ਧਾਰਨ ਕੀਤਾ ਹੈ ਉਸੇ ਅਨੁਸਾਰ ਉਹ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਵੱਖਰੀਆਂ ਵੱਖਰੀਆਂ ਸਿਲਸਿਲੇਵਾਰ ਪੌੜੀਆਂ ਚੜ੍ਹਦਾ ਹੈ। ਪਰ ਬਾਹਰਲੇ ਧਰਮਾਂ ਲਈ ਕੁਝ ਬੁਨਿਆਦੀ ਤੇ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ, ਨਹੀਂ ਤਾਂ ਅਸੀਂ ਸਹੀ ਧਾਰਮਿਕ ਰਸਤੇ ਤੋਂ ਭਟਕ ਜਾਵਾਂਗੇ, ਖੁੰਝ ਜਾਵਾਂਗੇ ਅਤੇ ਪ੍ਰਭੂ ਪ੍ਰੇਮ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਇਹ ਗੁਣ ਜਾਂ ਸਿਧਾਂਤ ਕੀ ਹਨ? ਗੁਰਬਾਣੀ ਦੀ ਰੋਸ਼ਨੀ ਵਿੱਚ ਸਤ, ਸੰਤੋਖ, ਦਇਆ ਅਤੇ ਧੀਰਜ, ਇਹ ਧਰਮ ਦੇ ਚਾਰ ਬੁਨਿਆਦੀ ਗੁਣ ਮੰਨੇ ਗਏ ਹਨ, ਚਾਰ ਪੈਰ ਮੰਨੇ ਗਏ ਹਨ ਧਰਮ ਦੇ। ਇਸ ਸੱਚਾਈ ਨੂੰ ਹੋਰ ਅਨੇਕਾਂ ਧਰਮਾਂ ਨੇ ਵੀ ਕਬੂਲਿਆ ਹੈ। ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਵੋ। ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ। ਧੀਰਜ ਧਰਮ ਧਰਣੀ ਧਰ ਟੇਕ। ਧੀਰਜ ਤੁਜਾ ਧਰਮ ਸਹਿਜ ਸੁਭਾਇਆ। ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 84 ਲੱਖ ਜੂਨਾਂ ਦੇ ਜੀਵ ਤਾਂ ਦਿਆਨਤਦਾਰੀ ਨਾਲ ਰੱਬੀ ਕਾਨੂੰਨ ਵਿੱਚ ਅਪੋਲ ਤੇ ਅਣਜਾਣੇ ਉਹ ਆਪੋ ਆਪਣਾ ਧਰਮ ਨਿਭਾ ਰਹੇ ਹਨ। ਮਨੁੱਖ ਨੇ ਵੀ ਧਰਮ ਅਪਣਾ ਕੇ ਆਪਣਾ ਖਾਣਾ ਪੀਣਾ, ਸੌਣਾ ਪਹਿਨਣਾ, ਵੇਖਣਾ ਸੁਣਨਾ, ਪੜ੍ਹਨਾ ਸੋਚਣਾ, ਕਿਰਤ ਕਰਮ ਵਿਵਹਾਰ ਰੀਝਾਂ ਨੂੰ ਸਹੀ ਨਿਯਮਾਂ ਤੇ ਦੈਵੀ ਰੁਚੀਆਂ ਅਨੁਸਾਰ ਢਾਲਣਾ ਹੈ, ਉਤਪੰਨ ਕਰਨਾ ਹੈ। ਗੁਰਬਾਣੀ ਵਿੱਚ ਥਾਂ ਥਾਂ ਤੇ ਸਤਿਗੁਰਾਂ ਨੇ ਸਾਨੂੰ ਸਦਗੁਣਾਂ ਤੇ ਦੈਵੀ ਰੁਚੀਆਂ ਨੂੰ ਧਾਰਨ ਕਰਨ ਅਤੇ ਔਗਣਾਂ ਤੇ ਕੁਰੁਚੀਆਂ ਨੂੰ ਤਿਆਗਣ ਦਾ ਉਪਦੇਸ਼ ਦੇ ਕੇ ਨੀਚ ਤੇ ਹੈਵਾਨੀ ਸੋਚਣੀ ਵਾਲੇ ਮਨੁੱਖਾਂ, ਸਾਕਤਾਂ ਤੇ ਦੁਰਮਤ ਵਾਲਿਆਂ ਨੂੰ ਸਦਾਚਾਰੀ ਬਣਨ, ਸਚਿਆਰੇ ਬਣਨ ਅਤੇ ਗੁਰਮੁਖ ਬਣਨ ਦਾ ਮਾਰਗ ਦਿਖਾਇਆ ਹੈ। ਅਲਪ ਆਹਾਰ ਸੁਲਪਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਇ ਬੋ ਹੈ ਬੋ ਤ੍ਰਿਗੁਣ ਅਤੀਤ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਪਾਰਸ ਪਰਸ ਅਪਰਸ ਹੋਏ, ਪਰਤਨ ਪਰਤਨ ਹੱਥ ਨਾ ਲਾਵੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ, ਰੋਸ ਨਾ ਕਾਹੂ ਸੰਗ ਕਰੋ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਇਹ ਸਾਨੂੰ ਗੁਰਬਾਣੀ ਦੇ ਵਿੱਚ ਐਸੇ ਸਦਗੁਣ ਹਨ ਜਿਹੜੇ ਕਿ ਸਦਾਚਾਰੀ, ਸਚਿਆਰੇ ਤੇ ਗੁਰਮੁਖ ਬਣਨ ਦੇ ਵਿੱਚ ਸਾਡੀ ਸਹਾਇਤਾ ਕਰਦੇ ਹਨ। ਪਰੰਤੂ ਲੋਕ ਰੁਚੀ ਐਸੀ ਹੈ ਕਿ ਗੁਣਾਂ ਦੀ ਥਾਂ ਔਗਣਾਂ ਵੱਲ ਵਧੇਰੀ ਖਿੱਚੀ ਜਾਂਦੀ ਹੈ। ਪਸ਼ੂ ਬਿਰਤੀ ਮਨੁੱਖ ਨੂੰ ਉੱਪਰ ਉੱਠਣੋਂ ਰੁਕਾਵਟਾਂ ਪਾਉਂਦੀ ਹੈ ਤੇ ਰਸਾਤਲ ਵੱਲ ਨੂੰ ਖਿੱਚ ਲੈ ਜਾਂਦੀ ਹੈ। ਸਤਿਗੁਰਾਂ ਦਾ ਫੁਰਮਾਨ ਹੈ, ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣਨਾ ਵੀ ਹਾਜੇ ਕੋਏ, ਗੁਣ ਕਾ ਗਾਹਕ ਨਾਨਕਾ ਬਿਰਲਾ ਕੋਈ ਹੋਏ। ਪਰਮਾਰਥ ਵਿੱਚ ਭਗਤੀ ਤੇ ਇਹ ਦੈਵੀ ਗੁਣ, ਇਹ ਦੋਨੋਂ ਨਾਲ ਨਾਲ ਚੱਲਦੇ ਹਨ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਗੁਰਮਤ ਵਿੱਚ ਅਨੇਕਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਵਾਸਤੇ ਸਾਨੂੰ ਗੁਰਬਾਣੀ ਵਿੱਚ ਬਾਰ ਬਾਰ ਪ੍ਰਭੂ ਅੱਗੇ ਅਰਦਾਸ, ਪ੍ਰਭੂ ਦੀ ਸਿਫਤ ਸਲਾਹ, ਮਨ ਨੂੰ ਖੋਜਣਾ ਤੇ ਘੜਨਾ, ਪ੍ਰਭੂ ਦਾ ਸ਼ੁਕਰ ਕਰਨਾ, ਪ੍ਰਭੂ ਦੇ ਭੈ ਵਿੱਚ ਰਹਿਣਾ, ਪ੍ਰਭੂ ਵਿਛੋੜੇ ਵਿੱਚ ਵੈਰਾਗ, ਪ੍ਰਭੂ ਪ੍ਰੇਮ, ਨਿਸ਼ਕਾਮ ਸੇਵਾ ਤੇ ਸਾਧ ਸੰਗਤ, ਇਹ ਮੁੱਖ ਸਾਧਨ ਦੱਸੇ ਗਏ ਹਨ। ਦੂਜੇ ਪਾਸੇ ਜੋ ਮਨੁੱਖ ਸਤ, ਸੰਤੋਖ, ਦਇਆ, ਧੀਰਜ ਆਦਿ ਦੈਵੀ ਗੁਣ ਧਾਰਨ ਨਹੀਂ ਕਰਦਾ ਤਾਂ ਕੁਦਰਤੀ ਗੱਲ ਹੈ ਕਿ ਉਹ ਝੂਠ, ਤ੍ਰਿਸ਼ਨਾ, ਲੁੱਟ ਖਸੁੱਟ, ਕ੍ਰੋਧ, ਘਿਰਨਾ, ਈਰਖਾ, ਦਵੈਤ, ਤਸਬ ਆਦਿ ਔਗਣਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ। ਸੋ ਗੁਰੂ ਨਾਨਕ ਪਾਤਸ਼ਾਹ ਨੇ ਸਮੁੱਚੇ ਜਗਤ ਨੂੰ ਸ਼ਾਂਤ ਵਾਤਾਵਰਨ ਪੈਦਾ ਕਰਨ ਲਈ ਤਿੰਨ ਸੁਨਹਿਰੀ ਅਸੂਲ ਦਿੱਤੇ, ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜਪ ਮਨ ਨਾਮ ਏਕ ਅਪਾਰ ਪ੍ਰਾਨ ਮੰਤਨ ਜਿਨੇ ਦੀਆ ਰਿਦੇ ਕਾ ਆਧਾਰ ਉਦਮ ਕਰੇਂਦਿਆ ਜਿਉ ਤੂੰ ਕਮਾਵੰਦਿਆ ਸੁਖ ਪੁੰਚ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਹਕੀਕਤ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿਉਂਕਿ ਜਿਉਂ ਜਿਉਂ ਜ਼ਿਆਦਾ ਗਿਣਤੀ ਵਿੱਚ ਲੋਕ ਸਹੀ ਭਾਵਨਾ ਸਹਿਤ ਕਿਸੇ ਧਰਮ ਨੂੰ ਅਪਣਾਉਂਦੇ ਹਨ ਤਿਉਂ ਤਿਉਂ ਉਸ ਧਰਮ ਦੀ ਸਮਾਜਿਕ ਆਰਥਿਕ ਤੇ ਆਤਮਿਕ ਸ਼ਕਤੀ ਵੱਧਦੀ ਜਾਂਦੀ ਹੈ। ਅਸਲ ਵਿੱਚ ਇਹ ਜੋ ਧਰਮ ਕਮਾਉਣ ਦੇ ਨਾਲ ਸ਼ਕਤੀ ਆਉਂਦੀ ਹੈ ਇਹ ਕਿਸ ਵਾਸਤੇ? ਮਜ਼ਲੂਮਾਂ ਦੀ ਰੱਖਿਆ ਲਈ, ਪਾਪ ਨੂੰ ਖਤਮ ਕਰਨ ਲਈ, ਜ਼ਾਲਮ ਤੇ ਜ਼ੁਲਮ ਦਾ ਟਾਕਰਾ ਕਰਨ ਲਈ, ਧਰਮ ਦੇ ਪ੍ਰਚਾਰ ਲਈ, ਸ਼ਾਂਤ ਵਾਤਾਵਰਣ ਬਣਾਉਣ ਲਈ, ਦੁਖੀਆਂ ਗਰੀਬਾਂ ਅਨਾਥਾਂ ਦੀ ਸਹਾਇਤਾ ਲਈ ਵਰਤੀ ਜਾਣੀ ਚਾਹੀਦੀ ਹੈ। ਜੇ ਅਸੀਂ ਇਸ ਸ਼ਕਤੀ ਨੂੰ ਠੀਕ ਜਗ੍ਹਾ ਤੇ ਠੀਕ ਸਮੇਂ ਨਹੀਂ ਵਰਤਦੇ ਤਾਂ ਫਿਰ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ। ਭਗਤੀ ਤੋਂ ਸ਼ਕਤੀ ਪੈਦਾ ਹੁੰਦੀ ਹੈ, ਪਰ ਜਦੋਂ ਧਰਮ ਅਤੇ ਇਹਦੇ ਅਪਣਾਉਣ ਵਾਲਿਆਂ ਦੀ ਬਹੁ ਗਿਣਤੀ ਭਗਤੀ ਭਾਵਨਾ ਤੋਂ ਖਾਲੀ ਹੋ ਜਾਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਇਹੀ ਸ਼ਕਤੀ ਜ਼ੁਲਮ ਦਾ ਰੂਪ ਧਾਰ ਕੇ ਅਤਿਅੰਤ ਤਬਾਹੀ ਵੀ ਮਚਾਉਂਦੀ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨ ਦੁਆਰਾ ਹੋ ਸਕਦਾ ਹੈ, ਲੇਕਿਨ ਚੌਥੇ ਪਦ ਦੇ ਆਤਮਿਕ ਮੰਡਲ ਵਿੱਚ ਇਸ ਦਿਮਾਗੀ ਗਿਆਨ ਦੀ ਕੋਈ ਪਹੁੰਚ ਨਹੀਂ। ਸੋ ਜਦੋਂ ਗੁਰਬਾਣੀ ਵਿੱਚ ਆਤਮਿਕ ਮੰਡਲ ਪ੍ਰਤੀ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਐਵੇਂ ਉਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਕਰ ਛੱਡਦੇ ਹਾਂ। ਆਤਮਿਕ ਮੰਡਲ ਦੇ ਧਰਮ ਦੀ ਵਿਆਖਿਆ ਕੌਣ ਕਰ ਸਕਦੇ ਹਨ? ਸਿਰਫ ਵਿਵੇਕ ਬੁੱਧੀ ਵਾਲੇ। ਕੋਈ ਤੱਤ ਜੋ ਕਿ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਨ ਹੀ ਇਹਦੀ ਵਿਆਖਿਆ ਕਰ ਸਕਦੇ ਹਨ। ਉਹ ਆਪਣੇ ਜੀਵਨ ਨਾਲ ਇਹਦੀ ਵਿਆਖਿਆ ਕਰਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡ ਅੱਡ ਨਿਸ਼ਚਿਆਂ ਤੇ ਆਧਾਰਿਤ ਬਾਹਰਮੁਖੀ ਕਰਮ ਕਿਰਿਆ ਜੋ ਹਨ, ਜੋ ਰਵਾਇਤਾਂ ਅਸੀਂ ਅਪਣਾਉਂਦੇ ਹਾਂ, ਮਰਿਆਦਾ ਅਪਣਾਉਂਦੇ ਹਾਂ, ਇਹਨਾਂ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ ਕਿਉਂਕਿ ਅਸੀਂ ਅੱਡੋ ਅੱਡ ਅੰਤਸ਼ਕਰਨ ਲੈ ਕੇ ਆਏ ਹਾਂ, ਅੱਡੋ ਅੱਡਰੇ ਵਾਤਾਵਰਣ ਵਿੱਚ ਰਹਿੰਦੇ ਹਾਂ, ਜਿਸ ਕਰਕੇ ਸਾਡਾ ਆਪਸ ਦੇ ਵਿੱਚ ਵਾਦ ਵਿਵਾਦ ਹੋਣਾ ਲਾਜ਼ਮੀ ਹੈ। ਇਹਦੇ ਤੋਂ ਹੀ ਲੜਾਈਆਂ, ਝਗੜੇ, ਈਰਖਾ, ਦਵੈਤ ਉਪਜਦੇ ਹਨ ਅਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਰਕੇ ਕਈ ਹੋਰ ਨਵੇਂ ਫਿਰਕੇ ਬਣ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਅਸੂਲ ਸਗਲ ਸੰਗ ਹਮਕੋ ਬਨਾਈ ਦੇ ਐਨ ਉਲਟ ਹੈ। ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਸਾਂਝੇ ਅੰਤਰਮੁਖੀ ਆਤਮਿਕ ਨੁਕਤੇ, ਭੇਦ ਜਾਂ ਤੱਤ, ਇਹਨਾਂ ਦੇ ਗਿਆਨ ਤੋਂ ਅਸੀਂ ਬੇਖਬਰ ਹਾਂ, ਅਣਜਾਣ ਹਾਂ, ਅਵੇਸਲੇ ਹਾਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋ ਜਾਂਦੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ ਕੋਈ ਵਿਰਲੀਆਂ ਟਾਵੀਆਂ ਰੂਹਾਂ ਬਾਹਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੀ ਇਹਦੇ ਨਾਲ ਸੰਤੁਸ਼ਟਤਾ ਨਹੀਂ ਹੁੰਦੀ। ਉਹਨਾਂ ਦੇ ਹਿਰਦੇ ਦੀਆਂ ਧੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਿਕ ਮੰਡਲ ਦੇ ਅੰਤਰਮੁਖੀ ਅਨੁਭਵੀ ਧਰਮ ਦੀ ਇੱਕ ਕਾਂਖੀ ਲੱਗੀ ਹੁੰਦੀ ਹੈ, ਭੁੱਖ ਲੱਗੀ ਹੁੰਦੀ ਹੈ। ਅਣਜਾਣੇ ਹੀ ਇਹ ਸੂਖਮ ਭੁੱਖ ਉਹਨਾਂ ਦੇ ਅੰਦਰ ਪੈਦਾ ਹੁੰਦੀ ਹੈ। ਇਸ ਸੂਖਮ ਆਤਮਿਕ ਕਾਂਖੀ ਜਾਂ ਗੁੱਝੀ ਤੁਖਤੁਖੀ ਕਰਕੇ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਇੱਕ ਖਿੱਚ ਬਣ ਜਾਂਦੀ ਹੈ। ਇਹ ਸੂਖਮ ਆਤਮਿਕ ਖਿੱਚ ਮਾਇਆ ਦੇ ਕਾਲੇ ਬੋਲੇ ਬੱਦਲਾਂ ਵਿੱਚ ਭਾਵੇਂ ਮੱਧਮ ਪੈ ਜਾਂਦੀ ਹੈ, ਪਰ ਫੇਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਆਤਮਿਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼, ਸ਼ਬਦ ਜਾਂ ਨਾਮ ਵੱਲ ਉਕਸਾਉਂਦੀ ਰਹਿੰਦੀ ਹੈ, ਪ੍ਰੇਰਦੀ ਰਹਿੰਦੀ ਹੈ, ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਲਗਨ ਸਦਕਾ ਉਹਨਾਂ ਉੱਤੇ ਕਿਸੇ ਸੁਭਾਗੇ ਵੇਲੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਕਿਸੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮਿਲਾਉਂਦਾ ਹੈ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਮਾਇਆ ਪ੍ਰਾਇਣ ਤੋਂ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਫਿਰ ਅੱਗੋਂ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਜਿਵੇਂ ਦੀਵੇ ਤੋਂ ਦੀਵਾ ਬਲਦਾ ਜਾਂਦਾ ਹੈ, ਇਸੇ ਤਰ੍ਹਾਂ ਜੋ ਇਹ ਗੁਰਮੁਖ ਪਿਆਰੇ ਬਣ ਜਾਂਦੇ ਹਨ ਉਹ ਫਿਰ ਅੱਗੋਂ ਹੋਰਨਾਂ ਨੂੰ ਬਣਨ ਦੇ ਵਿੱਚ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਸੇ ਕਰਕੇ ਸਾਨੂੰ ਅਰਦਾਸ ਕਰਨੀ ਸਿਖਾਈ ਗਈ ਹੈ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਿੱਖੇ ਸਿਖਾਏ, ਸਮਝੇ ਸਮਝਾਏ, ਬਾਰਮੁਖੀ ਧਰਮ ਜੋ ਹਨ, ਇਹ ਸਾਡੀ ਤ੍ਰੈ ਗੁਣੀ ਬੁੱਧੀ ਦੀ ਪ੍ਰਾਪਤੀ ਹੈ। ਇਹਦੇ ਪ੍ਰਚਾਰ ਦਾ ਸਿਲਸਿਲਾ ਵੀ ਸਰੀਰਕ ਤੇ ਵੱਧ ਤੋਂ ਵੱਧ ਇੱਕ ਦਿਮਾਗੀ ਕਰਤੱਵ ਹੈ। ਲੇਕਿਨ ਗੁਰੂਆਂ ਅਵਤਾਰਾਂ ਤੇ ਦਰਸਾਏ ਹੋਏ ਅੰਤਰ ਆਤਮੇ ਪ੍ਰਕਾਸ਼ ਰੂਪ ਨਾਮ ਜਾਂ ਆਤਮਿਕ ਧਰਮ ਦੇ ਗੁੱਝੇ ਭੇਦਾਂ ਨੂੰ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਿਕ ਖੇਡ ਬੁੱਧੀ ਦੀ ਪਕੜ ਤੋਂ ਉੱਪਰ ਹੈ। ਇਹ ਚੌਥੇ ਪਦ ਦੀ ਖੇਡ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਦੀ ਬਾਬਤ ਕਿਤਾਬੀ ਗਿਆਨ ਪੜ੍ਹਨਾ ਪੜ੍ਹਾਉਣਾ ਹੋਰ ਹੈ, ਪਰ ਬਿਜਲੀ ਦੇ ਕਰੰਟ ਦਾ ਝਟਕਾ ਇਹ ਇੱਕ ਨਿੱਜੀ ਤਜਰਬਾ ਹੈ। ਇਸੇ ਤਰ੍ਹਾਂ ਆਤਮਿਕ ਮੰਡਲ ਦੇ ਜੀਵਨ ਰੋਂ ਜਿਹਨੂੰ ਸ਼ਬਦ ਨਾਮ ਪ੍ਰੇਮ ਲਿਵ ਜਾਂ ਆਤਮਿਕ ਧਰਮ ਕਿਹਾ ਗਿਆ ਹੈ, ਇਹਨੂੰ ਅੰਤਰ ਆਤਮੇ ਨਿੱਜੀ ਧਰਮ ਦੁਆਰਾ ਜਾਣਨਾ ਮੰਨਣਾ ਹੋਰ ਗੱਲ ਹੈ ਤੇ ਇਹਦੇ ਤੱਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਇੱਕ ਦਿਮਾਗੀ ਗਿਆਨ ਘੋਟਣਾ ਇਹ ਬਿਲਕੁਲ ਵੱਖਰੀ ਗੱਲ ਹੈ। ਇਹ ਗੱਲ ਪੜ੍ਹਨ ਦੀ ਨਹੀਂ ਬੁੱਝਣ ਦੀ ਹੈ, ਪੜ੍ਹੀਏ ਨਾਹੀ ਭੇਦ ਬੁੱਝਿਆ ਪਾਵਣਾ। ਇਸ ਅੰਤਰਮੁਖੀ ਆਤਮਿਕ ਧਰਮ ਦਾ ਬਿਆਨ ਉਪਦੇਸ਼ ਅਤੇ ਅਨੁਭਵ ਦੁਆਰਾ ਇਹਦੀ ਪ੍ਰਾਪਤੀ ਤੇ ਜੁਗਤੀ ਇਹ ਗੁਰਬਾਣੀ ਦੇ ਵਿੱਚ ਭਰਪੂਰ ਹੈ। ਫਿਰ ਵੀ ਅਸੀਂ ਸਾਤਮਿਕ ਮੰਡਲ ਦੀ ਇਲਾਹੀ ਅਮੋਲਕ ਦਾਤ ਇਸ ਅਨੂਪ ਵਸਤੂ ਦੇ ਆਨੰਦ ਨੂੰ, ਰੰਗ ਨੂੰ, ਰਸ ਨੂੰ, ਸੁੱਖ ਨੂੰ, ਸਵਾਦ ਨੂੰ ਆਪ ਵੀ ਮਾਣ ਨਹੀਂ ਰਹੇ, ਆਪ ਵੀ ਇਹਦੇ ਤੋਂ ਵਾਂਝੇ ਜਾ ਰਹੇ ਹਾਂ ਅਤੇ ਸਮੁੱਚੇ ਜਗਤ ਨੂੰ ਵੀ ਇਹਦੇ ਤੋਂ ਵਾਂਝਿਆ ਰੱਖਿਆ ਹੋਇਆ ਹੈ। ਮਾਰਗ ਮੋਤੀ ਬਿਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਭੁੱਲ ਜਾਂ ਭਰਮ ਭੁਲਾਵੇ ਦੇ ਕਾਰਨ ਕੀ ਹਨ? ਪਹਿਲਾਂ ਤਾਂ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਸੰਪੂਰਨ ਧਰਮ ਸਮਝਿਆ ਹੋਇਆ ਹੈ। ਇਹਦੇ ਰੂਟੀਨ ਵਿੱਚ ਹੀ ਅਸੀਂ ਮਸਤ ਹਾਂ, ਸੰਤੁਸ਼ਟ ਹਾਂ। ਦੂਜਾ, ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥਾਂ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤੀਜਾ, ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਿਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥੇ ਪਦ ਦੇ ਆਤਮਿਕ ਮੰਡਲ ਦੇ ਅਨੁਭਵੀ ਜਾਂ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਨਹੀਂ, ਨਿਸ਼ਚਾ ਨਹੀਂ, ਲੋੜ ਨਹੀਂ, ਨਾ ਹੀ ਇਹਦੇ ਵਾਸਤੇ ਅਸੀਂ ਉੱਦਮ ਕਰਦੇ ਹਾਂ। ਅਸੀਂ ਆਪਣੇ ਜੀਵਨ ਨੂੰ ਹੋਮੇ ਦੇ ਭਰਮ ਭੁਲਾਵੇ ਦੀ ਹਨੇਰ ਕੋਠਰੀ ਵਿੱਚ ਕੈਦ ਕੀਤਾ ਹੋਇਆ ਹੈ। ਇਹਦੇ ਵਿੱਚ ਆਤਮਿਕ ਪ੍ਰਕਾਸ਼ ਦੀ ਕਿਰਨ ਦਾਖਲ ਹੀ ਨਹੀਂ ਹੋ ਸਕਦੀ। ਆਪੋ ਸਾਰੀ ਹੋਮੇ ਦੀ ਹਨੇਰੀ ਕਾਲ ਕੋਠੜੀ 'ਚ ਅਸੀਂ ਆਪੋ ਆਪਣੇ ਅਧੂਰੇ, ਗਲਤ ਤੇ ਫੋਕੇ ਧਾਰਮਿਕ ਨਿਸ਼ਚਿਆਂ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ ਜਿਹੜੀਆਂ ਅਸੀਂ ਲਾਉਣ ਲਈ ਤਿਆਰ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਬਣਾ ਛੱਡਿਆ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਤੇ ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮਿਕ ਪ੍ਰਕਾਸ਼ ਜਾਂ ਇਹ ਆਤਮਿਕ ਧਰਮ ਦੀ ਬਖਸ਼ਿਸ਼, ਇਹ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਟੁੱਟ ਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਪਰ ਇਹ ਆਤਮਿਕ ਮੰਡਲ ਦੀ ਨਿਰਾਲੀ ਗੁੱਜੀ ਖੇਲ ਕਿਸੇ ਵਿਰਲੇ ਕੋਟਨ ਮੈਂ ਕੋਊ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ। ਇਹਨਾਂ ਦੇ ਜੀਵਨ ਦੀਆਂ ਆਤਮਿਕ ਕਿਰਨਾਂ ਡਿਵਾਈਨ ਵਾਈਬ੍ਰੇਸ਼ਨ ਦੁਆਰਾ ਕਲਯੁਗ ਵਿੱਚ ਗੈਬੀ ਅਤੇ ਅੰਤਰਮੁਖੀ ਆਤਮਿਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟੈਕ ਦਾ ਮਹਿਕ ਦਾ ਪ੍ਰਕਾਸ਼ ਦਾ ਸਾਨੂੰ ਦਿਖਾਈ ਦੇ ਜਾਂਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਅਜਿਹੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨਾਂ ਨਾਲ ਜੇ ਕਿਤੇ ਮੇਲ ਹੋ ਜਾਵੇ ਤਾਂ ਮਨੁੱਖ ਭਵਜਲ ਤਰ ਜਾਂਦਾ ਹੈ। ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ ਹੈ, ਅੰਚਲ ਗਏ ਕੇ ਸਾਧਕਾ ਤਰਨਾ ਇਹ ਸੰਸਾਰ, ਅੰਚਲ ਗਿਆ ਸਾਧਕਾ ਨਾਨਕ ਭੈ ਸਾਗਰ ਪਾਰ ਪਰਾਏ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਡੇ ਸਰੀਰਕ ਮਾਨਸਿਕ ਤੇ ਆਰਥਿਕ ਜੀਵਨ ਨੂੰ ਉੱਚਾ ਉਠਾਉਣ ਦੀ ਬਜਾਏ ਅਸੀਂ ਮਾਇਕੀ ਭਰਮ ਭੁਲੇਖਿਆਂ ਵਿੱਚ ਅਜਾਈ ਗਵਾ ਰਹੇ ਹਾਂ। ਅਸੀਂ ਈਰਖਾ, ਦਵੈਤ, ਕਿਰਨਾ, ਹੰਕਾਰ, ਝਗੜੇ ਤੇ ਮਜ਼ਹਬੀ ਤਸਬ ਵਿੱਚ ਗਲਤਾਨ ਹੋ ਕੇ ਦੁਖੀ ਹੁੰਦੇ ਹਾਂ। ਧਰਮ ਦੇ ਇਹਨਾਂ ਭੁਲੇਖਿਆਂ ਨੂੰ ਸਮਝਣ ਲਈ ਬਾਰਮੁਖੀ ਧਰਮ ਦੇ ਭਿੰਨ ਭਿੰਨ ਪ੍ਰਗਟਾਵਿਆਂ ਦੀਆਂ ਕੁਝ ਟੂਕ ਮਾਤਰ ਮਿਸਾਲਾਂ ਗੁਰਮੁਖ ਪਿਆਰਿਆਂ ਨੇ ਇੱਥੇ ਦਿੱਤੀਆਂ ਹਨ ਕਿ ਧਰਮ ਦੇ ਵਿੱਚ ਵਿਭਿੰਨਤਾ ਕਿਵੇਂ ਹੈ ਔਰ ਇਹ ਵਿਭਿੰਨਤਾ ਕੁਦਰਤੀ ਹੈ। ਸੋ ਸਾਨੂੰ ਇਹਨੂੰ ਸਹਿਜ ਰੂਪ ਵਿੱਚ ਲੈਣਾ ਚਾਹੀਦਾ ਹੈ, ਨਾ ਕਿ ਨਕਾਰਾਤਮਿਕ ਪੱਖ ਤੋਂ। ਕੋਈ ਬੁੱਤਾਂ ਨੂੰ ਪੂਜਦਾ ਹੈ, ਕੋਈ ਇਹਦੀ ਨਿਖੇਧੀ ਕਰਦਾ ਹੈ। ਕਿਸੇ ਧਰਮ ਵਿੱਚ ਜੀਵ ਹੱਤਿਆ ਦੀਰਘ ਪਾਪ ਸਮਝੀ ਜਾਂਦੀ ਹੈ, ਕਿਸੇ ਵਿੱਚ ਜੀਵ ਹੱਤਿਆ ਕੁਰਬਾਨੀ ਦੇਣੀ ਪੁੰਨ ਨਹੀਂ ਸਗੋਂ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨੀ ਜਾਂਦੀ ਹੈ। ਕਿਤੇ ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਖ ਵੱਖ ਧਰਮਾਂ ਦੀ ਅੱਡ ਅੱਡ ਰਾਏ ਹੈ। ਕਈ ਧਰਮਾਂ ਵਿੱਚ ਕੇਵਲ ਖਾਸ ਕਿਸਮ ਦਾ ਮਾਸ ਖਾਣ ਦੀ ਮਨਾਹੀ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ ਜੋੜੇ ਆਦਿ ਲਿਜਾਣਾ ਬਿਲਕੁਲ ਮਨਾਹੀ ਹੈ। ਬਾਕੀ ਸਾਰੀ ਸੰਗਤ ਵੀ ਜਿਵੇਂ ਹੇਠਾਂ ਚੌਂਕੜਾ ਮਾਰ ਕੇ ਬੈਠਦੀ ਹੈ। ਕਈ ਐਸੇ ਮਜ਼ਹਬ ਹਨ ਜੋ ਧਾਰਮਿਕ ਮੰਦਰ ਵਿੱਚ ਨੰਗੇ ਸਿਰ ਸਣੇ ਜੋੜਿਆਂ ਕੁਰਸੀਆਂ ਉੱਤੇ ਬੈਠਣ ਦੀ ਇਜਾਜ਼ਤ ਵੀ ਦਿੰਦੇ ਹਨ। ਇੱਕੋ ਹੀ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਵੀ ਧਰਮ ਅਪਣਾਉਣ ਤੇ ਉਹਨਾਂ ਦੇ ਰਸਮ ਜਾਂ ਮਰਿਆਦਾ, ਲਿਬਾਸ, ਰਹਿਤ, ਖਾਣ ਪੀਣ ਇਹ ਅਲੱਗ ਅਲੱਗ ਹੈ। ਕਿਸੇ ਧਰਮ ਵਿੱਚ ਜਪ, ਤਪ, ਹੱਠ, ਯੋਗ, ਵਰਤ, ਤੀਰਥ, ਇਸ਼ਨਾਨ, ਸੁੱਚਮ, ਮੌਨ ਰੱਖਣ ਸਾਧਨਾਵਾਂ ਨੂੰ ਬਹੁਤ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ। ਕਿਸੇ ਮਜ਼ਹਬ ਵਿੱਚ ਇਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਕੋਈ ਧਰਮ ਰੱਬ ਨੂੰ ਦੱਖਣ ਦੇ ਪਾਸੇ ਹੀ ਵਸਦਾ ਸਮਝਦਾ, ਕੋਈ ਰੱਬ ਨੂੰ ਕੇਵਲ ਪੱਛਮ ਵਾਲੇ ਪਾਸੇ। ਕਿਸੇ ਮਜ਼ਹਬ ਵਿੱਚ ਕੇਵਲ ਸਰਗੁਣ ਪੂਜਾ ਹੁੰਦੀ ਹੈ, ਕਿਸੇ ਮਜ਼ਹਬ ਵਿੱਚ ਨਿਰਗੁਣ ਦੀ ਉਪਾਸ਼ਨਾ ਹੈ, ਕਿਤੇ ਮੂਰਤੀ ਪੂਜਾ ਹੈ, ਕਿਤੇ ਨਿਰਗੁਣ। ਕਈ ਐਸੇ ਵੀ ਹਨ ਜੋ ਨਿਰਗੁਣ ਸਰਗੁਣ ਦੋਨਾਂ ਵਿੱਚ ਪ੍ਰਭੂ ਨੂੰ ਵਸਦਾ ਦੇਖਦੇ ਹਨ। ਕਈ ਇਸਤਰੀ ਨੂੰ ਨੀਵਾਂ ਸਮਝਦੇ ਹਨ, ਕਈ ਧਰਮ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਸੇ ਧਰਮ ਵਿੱਚ ਬੱਚੇ ਦਾ ਮੁੰਡਨ ਕਰਨਾ ਇੱਕ ਜ਼ਰੂਰੀ ਧਾਰਮਿਕ ਰਸਮ ਹੈ। ਕਿਸੇ ਵਿੱਚ ਇੱਕ ਰੋਮ ਨੂੰ ਕੱਟਣਾ, ਪੁੱਟਣਾ, ਰੰਗਣਾ ਧਾਰਮਿਕ ਰਹਿਤ ਦੇ ਵਿਰੁੱਧ ਮੰਨਿਆ ਜਾਂਦਾ ਹੈ। ਕੋਈ ਧਰਮ ਰੱਬ ਦੀ ਹੋਂਦ ਪ੍ਰਤੀ ਚੁੱਪ ਹੈ। ਕੋਈ ਮਜ਼ਹਬ ਅਨੇਕਾਂ ਅਵਤਾਰਾਂ ਦੀ ਪੂਜਾ 'ਚ ਵਿਸ਼ਵਾਸ ਰੱਖਦਾ ਹੈ, ਕੋਈ ਕੇਵਲ ਇੱਕ ਰੱਬ 'ਤੇ ਸ਼ਰਧਾ ਰੱਖਦਾ ਹੈ, ਕੋਈ ਰੱਬ, ਕੁਦਰਤ ਅਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦਾ ਹੈ, ਕੋਈ ਕੇਵਲ ਰੱਬ ਨੂੰ ਅਨਾਦੀ ਮੰਨਦਾ ਹੈ। ਕਿਸੇ ਧਰਮ ਵਿੱਚ ਜਾਤ ਪਾਤ ਦਾ ਖੁੱਲ੍ਹੇਆਮ ਪ੍ਰਚਾਰ ਕੀਤਾ ਜਾਂਦਾ ਹੈ, ਕਿਤੇ ਜਾਤ ਪਾਤ ਦਾ ਭਰਵਾਂ ਖੰਡਨ ਹੁੰਦਾ ਹੈ। ਕਿਸੇ ਧਰਮ ਦੇ ਵਿੱਚ ਇੱਕੋ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਮਜ਼ਹਬ ਹਨ ਜਿਨ੍ਹਾਂ 'ਚ ਇੱਕ ਧਾਰਮਿਕ ਗ੍ਰੰਥ ਹੈ, ਪਰੰਤੂ ਕਿਸੇ ਖਾਸ ਰਚਨਾ ਪ੍ਰਤੀ ਵੱਖ ਵੱਖ ਫਿਰਕੇ ਅਲੱਗ ਅਲੱਗ ਸ਼ਰਧਾ ਰੱਖਦੇ ਹਨ। ਇਹਨਾਂ ਤੋਂ ਸਪਸ਼ਟ ਹੈ ਕਿ ਵੱਖ ਵੱਖ ਧਰਮਾਂ ਤੇ ਫਿਰਕਿਆਂ ਦੇ ਵਿੱਚ ਰੱਬ ਸੰਬੰਧੀ, ਕੁਦਰਤ ਸੰਬੰਧੀ, ਜੀਵ ਆਤਮਾ, ਮਾਇਆ, ਸ਼ਬਦ, ਨਾਮ, ਬਾਣੀ, ਦੇਵੀ ਦੇਵਤੇ, ਅਵਤਾਰ, स्वर्ग नरक पाप पुन धार्मिक साधनावां जप तप हठ योग कर्म किरिया लिबास रहत मर्यादा ते पूजा आदि सब कुछ आपस दे विच विरोधी विचार हन। ऐसे धार्मिक विरोधी विचार जदों नवे जग्यासु आउंदे हन उन्हां दे मना विच धर्म ते धार्मिक साधना लई अनेक शंके पैदा कर दिंदे हन अते उन्हां दी आत्मिक तरक्की विच रोड़ा अटकाउंदे हन। सो इस दुविधा का नतीजा की निकलता है, ड्यूलिटी का नतीजा की निकलता है कि कई श्रद्धालु इको एक सांझा आत्मिक धर्म जो साड़ी मंजिल है ओदे तो नेड़े होने की बजाय होर भी दुरेडे चले जाते हैं। सो ये बार मुखी धर्म जेड़े असी अपनाते हाँ जड़िया साधनावां अपनाते हाँ वह बड़े खुले दिल नाल सानू इन्हां दे लई अपने विचार रखने चाहिए हैं। इन्हां नू नैगेटिव साइड तो नहीं लेना चाहिए, नहीं तो नवे जग्यासु ओ इस दुविधा दे विच आत्मिक धर्म तो भी दुरेडे चले जाते हैं। वाहिगुरु जी का खालसा वाहिगुरु जी की फतेह। तो गुरु प्यारी साध संगत जीओ ये धर्म या मजहब का भाग सतवां इत्थे आप जी दे सामने पढ़िया गया है। इहदे नाल दे बाकी भाग अते होर अड अड विषयां दे उत्ते लिखे हुए गुरमुख प्यारियां दे गुरबाणी विचार दे लेख आप जी बारों स्टाल तो लै सकते हो।